ਕਨ ਹਰ ਬੂੰਦ ਬਾਸੋ ਰੁਮਾਵਲ ਕੁਸਮ ਬਸੰਤ ਗ੍ਰੰਥ ਨਾ ਆਵੇ। ਆਓ ਭੱਲ ਭੱਟ ਜੀ ਕਹਿੰਦੇ ਨੇ ਕਨ ਹਰ ਬੂੰਦ, ਬੱਦਲਾਂ ਦੀਆਂ ਬੂੰਦਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਪਰ ਮੰਨ ਲਓ ਕੋਈ ਇਹੋ ਜਿਹੇ ਕੰਪਿਊਟਰ ਨਿਕਲਿਆ ਹੋਣ, ਕੋਈ ਇਹੋ ਜਿਹੀਆਂ ਚੀਜ਼ਾਂ ਨਿਕਲਿਆ ਹੋਣ, ਕੋਈ ਇਹੋ ਜਿਹਾ ਸਿਆਣਾ ਬੰਦਾ ਹੋਵੇ ਜਿਹੜਾ ਉਹਨਾਂ ਬੂੰਦਾਂ ਦੀ ਗਿਣਤੀ ਕਰ ਸਕਦਾ ਹੋਵੇ, ਕਰ ਲਵੇਗਾ, ਕੋਈ ਵੱਡੀ ਗੱਲ ਨਹੀਂ। ਕਨ ਹਰ ਬੂੰਦ ਬੱਸੋ ਰੁਮਾਵਲ, ਬੱਸੋ ਬੱਸਦਾ ਧਰਤੀ ਦੇ ਉੱਤੇ ਰੁਮਾਵਲ, ਜਿੰਨੀ ਵੀ ਰੁਮਾਵਲੀ ਹੈ, ਦਰਖਤ ਨੇ, ਪਸ਼ੂ ਪੰਛੀ ਜਾਂ ਇਕੱਲੀ ਰੁਮਾਵਲੀ ਹੀ ਲੈ ਲਓ, ਇਹਨਾਂ ਦੀ ਗਿਣਤੀ ਕੋਈ ਕਰ ਨਹੀਂ ਸਕਦਾ। ਪਰ ਕੀਤੀ ਤਾਂ ਹੋਈ ਹੈ, 18 ਭਾਰ ਕੁੱਲ ਬਨਸਪਤੀ ਹੈ। ਚਲੋ ਸਾਰੇ ਦਰਖਤ ਨਹੀਂ ਗਿਣ ਸਕਦੇ, ਗਿਣ ਤਾਂ ਸਕਦੇ ਹਾਂ ਕਿਸੇ ਢੰਗ ਨਾਲ, ਚਲੋ ਕੋਈ ਗਿਣ ਲਵੇ ਸਿਆਣਾ। ਫਿਰ ਕਹਿੰਦੇ ਨੇ ਚਲੋ ਸਾਰਿਆਂ ਨਾਲੋਂ ਵੱਡੀ ਗੱਲ ਹੈ, ਗਿਣਨਾ ਔਖਾ ਕੀ ਹੈ, ਕੁਸਮ ਬਸੰਤ, ਬਸੰਤ ਰੁੱਤ ਦੇ ਵਿੱਚ ਜਿਹੜੇ ਕੁਸਮ ਫੁੱਲ ਨੇ ਇਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਪਰ ਚਲੋ ਮੰਨ ਲਓ ਕੋਈ ਸਿਆਣਾ ਕਰ ਵੀ ਲਵੇ, ਕੁਸਮ ਬਸੰਤ ਗਨੰਤ ਨਾ ਆਵੇ। ਰਵ ਸੱਸ ਕਿਰਨ, ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਨੂੰ ਗਿਣਨਾ ਬਹੁਤ ਔਖਾ, ਪਰ ਕੋਈ ਸਿਆਣਾ ਮੰਨ ਲਓ ਜੇ ਗਿਣ ਵੀ ਲਵੇ, ਉੱਧਰ ਸਾਗਰ ਕੋ ਸਮੁੰਦਰ ਦੇ ਪੇਟ ਨੂੰ ਨਾਪਣਾ ਬਹੁਤ ਔਖਾ, ਪਰ ਚਲੋ ਕੋਈ ਨਾਪ ਵੀ ਲਵੇ। ਗੰਗ ਤਰੰਗ ਅੰਤ ਕੋ ਪਾਵੇ, ਗੰਗਾ ਦੀਆਂ ਲਹਿਰਾਂ ਦਾ ਕੋਈ ਅੰਤ ਪਾ ਨਹੀਂ ਸਕਦਾ, ਪਰ ਜੇ ਕੋਈ ਪਾ ਲਵੇ ਇੰਨਾ ਸਿਆਣਾ, ਚਲੋ ਹੋ ਵੀ ਜਾਵੇ। ਰੁਦਰ ਧਿਆਨ, ਸ਼ਿਵਜੀ ਦੇ ਧਿਆਨ ਦਾ ਕੋਈ ਅੰਤ ਨਹੀਂ ਪਾ ਸਕਦਾ, 88,000 ਵਰ੍ਹਾਂ ਦੀ ਸਮਾਧੀ ਹੈ, ਕਿਹਨੇ ਅੰਤ ਪਾਉਣਾ। ਗਿਆਨ ਸਤਿਗੁਰ ਕੇ, ਸਤਿਗੁਰ ਇੱਥੇ ਵਿਸ਼ਨੂੰ ਨੂੰ ਕਿਹਾ, ਗਿਆਨ ਜਿਹੜਾ ਵਿਸ਼ਨੂੰ ਦਾ ਹੈ ਉਹਨੂੰ ਕੋਈ ਪਾ ਨਹੀਂ ਸਕਦਾ, ਇੰਨਾ ਗਿਆਨ ਹੈ ਵਿਸ਼ਨੂੰ ਨੂੰ, ਪਰ ਜੇ ਕੋਈ ਅੰਤ ਪਾ ਲਵੇ, ਬ੍ਰਹਮ ਗਿਆਨੀ ਪਾ ਸਕਦੇ ਨੇ। ਰੁਦਰ ਧਿਆਨ, ਗਿਆਨ ਸਤਿਗੁਰ ਕੇ, ਕਬ ਜਨ ਪਲ ਉਹਨਾਂ ਜੋ ਗਾਵੇ। ਭੱਲ ਭੱਟ ਜੀ ਕਹਿੰਦੇ ਚਲੋ ਉਹਨਾਂ ਨੂੰ ਕੋਈ ਗਾ ਲਵੇ ਗਾ ਲਵੇ, ਪਰ ਇੱਕ ਗੱਲ ਹੈ ਕਿ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨਿਆ। ਕਹਿੰਦੇ ਨੇ ਪੱਲਿਆਂ ਵਿੱਚੋਂ ਹੋਏ ਗੁਰੂ ਅਮਰਦਾਸ ਮਹਾਰਾਜ, ਸਾਰੀਆਂ ਚੀਜ਼ਾਂ ਗਿਣਨੀਆਂ ਸੌਖੀਆਂ, ਪਰ ਤੇਰੇ ਗੁਣ ਗਿਣਨੇ ਬੜੇ ਔਖੇ ਨੇ, ਤੇਰੀ ਉਪਮਾ ਨਹੀਂ ਕੋਈ ਕਰ ਸਕਦਾ, ਤੇਰੀ ਉਪਮਾ ਹੋ ਹੀ ਨਹੀਂ ਸਕਦੀ, ਕਿ ਨਹੀਂ ਕੋਈ ਵੱਡਾ ਹੋ ਜਾਵੇ ਤੇਰੀ ਉਪਮਾ 'ਤੇ ਆ ਕੇ ਰੁਕ ਜਾਂਦਾ, ਕਿਉਂਕਿ ਤੁਹਾਡੀ ਉਪਮਾ ਬੇਅੰਤ ਹੈ। ਵੈਸੇ ਸੋਹਣੇ ਸਤਿਗੁਰੂ ਮਹਾਰਾਜ, 23ਵੀਂ ਪੌੜੀ ਤੱਕ ਆਪਾਂ ਕਰ ਚੁੱਕੇ ਹਾਂ, ਅੱਗੇ 24ਵੀਂ ਪੌੜੀ 'ਤੇ ਬਖਸ਼ਿਸ਼ ਕਰਦੇ। 23ਵੀਂ ਪੌੜੀ ਦੇ ਅਖੀਰ 'ਚ ਕਿਹਾ ਸੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਇਹ ਜਿਹੜੀ ਬਾਣੀ ਹੈ ਇਹਨੂੰ ਸਦਾ ਹੀ ਗਾਇਨ ਕਰੀ ਜਾਓ, ਪੜ੍ਹੀ ਜਾਓ ਪੜ੍ਹੀ ਜਾਓ, ਕਿਉਂਕਿ ਬਾਣੀ ਦੇ ਵਿੱਚੋਂ ਹੀ ਆਪਾਂ ਨੂੰ ਸਾਰਾ ਕੁਝ ਪ੍ਰਗਟ ਹੋ ਜਾਣਾ ਹੈ, ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਹੋ ਜਾਣੀ ਬਾਣੀ ਵਿੱਚੋਂ, ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਬਖਸ਼ਿਸ਼ ਹੁੰਦੀ ਹੈ, ਇੱਕਦਮ ਆਪਣੇ ਆਪ ਹੀ ਗੁਰਬਾਣੀ। ਜੇ ਸਿਮਰਨ ਨਹੀਂ ਹੁੰਦਾ, ਅੱਬਲ ਤੇ ਸਿਮਰਨ ਕਰੋ, ਜ਼ਿਆਦਾ ਤੋਂ ਜ਼ਿਆਦਾ ਕਰੋ, ਪਰ ਗੁਰਬਾਣੀ ਇੱਕ ਐਸੀ ਬਖਸ਼ਿਸ਼ ਹੈ ਕਿ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਅਭਿਆਸੀ ਇੱਕ ਦਿਨ ਆਪ ਹੀ ਕਹਿੰਦਾ ਕਿ ਹੁਣ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਆਪੇ ਹੀ ਹੋਈ ਜਾਂਦਾ ਗੁਰਬਾਣੀ, ਕਿਉਂਕਿ ਅੰਦਰੋਂ ਮਾਂਜ ਦਿੰਦੀ ਹੈ, ਹਿਰਦਾ ਸਾਫ਼ ਕਰ ਦਿੰਦੀ ਹੈ। ਇੱਕ ਹੁੰਦੀਆਂ ਗੱਲਾਂ ਕਿਤਾਬੀ, ਇੱਕ ਹੁੰਦੀ ਪ੍ਰੈਕਟੀਕਲੀ ਜ਼ਿੰਦਗੀ, ਤੁਸੀਂ ਵੀ ਕਰਕੇ ਦੇਖ ਲਓ ਆਪਣਾ ਪ੍ਰੈਕਟੀਕਲ, ਜ਼ਿਆਦਾ ਛੇਤੀ ਕਰਨਾ ਤਾਂ 101 ਪਾਠ ਕਰਨਾ ਪਊਗਾ, ਉਦੋਂ ਘੱਟ ਕਰਨਾ 52 ਕਰਨੇ ਪੈਣਗੇ, ਫਿਰ 25 ਪਾਠ ਕਰਨੇ ਪੈਂਦੇ, ਫਿਰ ਦੇਖੋ ਸਿਮਰਨ ਸ਼ੁਰੂ ਹੁੰਦਾ ਕਿ ਨਹੀਂ ਆਪਣੇ ਆਪ ਹੀ ਅੰਦਰ, ਆਪਣੇ ਆਪ ਹੀ ਖੁਦ ਹੀ ਵਾਹਿਗੁਰੂ ਵਾਹਿਗੁਰੂ ਹੋਈ ਜਾਊਗਾ। ਜਿਉਂ ਹੀ ਤੁਸੀਂ ਨਿਤਨੇਮ ਸ਼ੁਰੂ ਕਰੋਗੇ, ਜਿਉਂ ਹੀ ਗੁਰਦੁਆਰੇ ਆਓਗੇ, ਜਿਉਂ ਹੀ ਕਥਾ ਸੁਣੋਗੇ ਕੀਰਤਨ ਸੁਣੋਗੇ, ਖੁਦ ਹੀ ਵਾਹਿਗੁਰੂ ਵਾਹਿਗੁਰੂ ਹੋਈ ਜਾਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਹੈ ਸੱਚੀ ਬਾਣੀ, ਪਰ ਇੱਕ ਧਿਆਨ ਰੱਖਣਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਹੁਣ ਸਤਿਗੁਰੂ ਜੀ ਤੋਂ ਬਿਨਾਂ ਹੋਰ ਜਿੰਨੀਆਂ ਬਾਣੀਆਂ ਨੇ ਉਹ ਸਾਰੀਆਂ ਹੀ ਕੱਚੀਆਂ ਨੇ। ਸੋ ਜਿੰਨੀਆਂ ਵੀ ਬਾਣੀਆਂ ਮਹਾਰਾਜ ਕਹਿੰਦੇ ਨੇ ਹੋਰ ਲੋਕਾਂ ਨੇ ਰਚੀਆਂ ਨੇ, ਉਹਨਾਂ 'ਚ ਕਚਿਆਈਆਂ ਨੇ, ਕਿਉਂਕਿ ਜਿੰਨਾ ਵੀ ਕੁਝ ਬਿਨਾਂ ਕਮਾਈ ਤੋਂ ਲਿਖਿਆ ਜਾਂਦਾ ਹੈ ਉਹ ਬੇਅਰਥ ਹੈ। ਇੱਕ ਚੀਜ਼ ਮਿਹਨਤ ਨਾਲ ਤਿਆਰ ਹੁੰਦੀ ਹੈ, ਇੱਕ ਬਿਨਾਂ ਮਿਹਨਤ ਤੋਂ ਤਿਆਰ ਹੁੰਦੀ। ਇਸ ਕਰਕੇ ਸਤਿਗੁਰੂ ਤੋਂ ਬਿਨਾਂ ਹੋਰ ਜਿੰਨੇ ਵੀ ਲੋਕ ਪਿੱਛੇ ਵੀ ਲਿਖਦੇ ਰਹੇ, ਅੱਗੇ ਨੂੰ ਵੀ ਲਿਖਣਗੇ, ਕੱਚੀ ਬਾਣੀ ਜਾਣ ਕੇ ਸਾਰਿਆਂ ਦਾ ਤਿਆਗ ਕਰਨਾ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਸਤਿਗੁਰੂ ਜੀ ਤੋਂ ਬਿਨਾਂ ਹੋਰ ਜਿੰਨਾ ਕੁਝ ਹੈ ਸਭ ਕੁਝ ਕੱਚਾ ਪਿੱਲਾ ਹੀ ਹੈ। ਹੋਰ ਕੱਚੀ ਬਾਣੀ, ਹੋਰ ਜਿੰਨੀਆਂ ਵੀ ਬਾਣੀਆਂ ਨੇ ਸਤਿਗੁਰੂ ਤੋਂ ਬਿਨਾਂ ਸਾਰੀਆਂ ਹੀ ਕੱਚੀਆਂ ਹਨ। ਸੋ ਹੁਣ ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ, ਜਿਹੜੀ ਗੁਰਬਾਣੀ ਦੀ ਕਥਾ ਹੈ ਜਾਂ ਗੁਰਬਾਣੀ ਦੀ ਵਿਚਾਰ ਹੈ, ਗੁਰਬਾਣੀ ਦਾ ਕੀਰਤਨ ਹੈ, ਜਾਂ ਗੁਰਬਾਣੀ ਰਾਹੀਂ ਕਈ ਧਾਰਨਾ ਵੀ ਲਾਉਂਦੇ ਨੇ, ਵਾਸਤਵ ਦੇ ਵਿੱਚ ਉਹਨੂੰ ਮਹਾਰਾਜ ਕੱਚੀ ਬਾਣੀ ਨਹੀਂ ਕਹਿੰਦੇ। ਅਸਲ 'ਚ ਕੱਚੀ ਬਾਣੀ ਉਹ ਹੁੰਦੀ ਜਿਵੇਂ ਆਹ ਕਈ ਗੁਰੂਆਂ ਨੇ ਨਕਲੀਆਂ ਨੇ ਬੜੇ ਬੜੇ ਗ੍ਰੰਥ ਬਣਾਏ, ਜੇਠੂ ਵਾਲੀਆਂ ਨੇ ਨੌਮਣ ਦਾ ਗ੍ਰੰਥ ਬਣਾਇਆ, ਆਹ ਪਿੱਛੇ ਜਿਹੇ ਇੱਕ ਨੇ ਬੜਾ ਵੱਡਾ ਗ੍ਰੰਥ ਬਣਾਇਆ, ਆਹ ਹੋਰ ਵੀ ਕਈ ਆਪੋ ਆਪਣੇ ਗ੍ਰੰਥ ਬਣਾ ਕੇ, ਬਈ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਹਰੇਕ ਹੀ ਆਪਣਾ ਗ੍ਰੰਥ ਬਣਾ ਲੈਂਦਾ। ਸੋ ਇੱਕ ਨਿਰਮਲਿਆਂ ਦਾ ਕੋਈ ਦੇ ਗਿਆ ਸੀ ਮੈਨੂੰ, ਕਹਿੰਦਾ ਇਹ ਬੜੀ ਵਧੀਆ ਹੈ, ਮੈਂ ਉਹਦੇ ਉੱਤੇ ਪੜ੍ਹਿਆ, ਉਹਦੇ ਲਿਖਿਆ ਗ੍ਰੰਥਾ ਸਾਹਿਬ, ਉਹਨਾਂ ਨੇ ਆਪਣਾ ਹੀ ਬਣਾਇਆ। ਇਹ ਹਰੇਕ ਹੀ ਆਪਣਾ ਤਿਆਰ ਕਰ ਲੈਂਦਾ, ਹਰੇਕ ਬੰਦਾ ਆਪਣਾ ਕਹਿੰਦੇ ਇਹ ਸਾਡਾ। ਹਾਂ, ਹੋਰ ਕਈ ਨਕਲੀ ਗੁਰੂਆਂ ਨੇ ਹੁਣ ਵੀ ਬਣਾਏ ਨੇ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਉਹਨਾਂ ਨੇ ਇੱਕ ਕਵੀ ਨੂੰ ਲਾ ਕੇ ਸਾਰੀ ਬਾਣੀ ਦੀ ਦੁਬਾਰਾ ਕਵਿਤਾ ਰਚ ਲਈ, ਅਤੇ ਉਹ ਕਵਿਤਾ ਜਿਹੜੀ ਸੀ ਉਹ ਕਵਿਤਾ ਦਾ ਗ੍ਰੰਥ ਬਣਾ ਕੇ ਉਹ ਰੱਖ ਲਿਆ। ਹੈ ਬਾਣੀ ਹੋਈ, ਬਾਣੀ ਦਾ ਉਲਟਾ ਕੇ ਇਹਦੀ ਕਵਿਤਾ ਬਣਾ ਕੇ ਰੱਖ ਲਈ, ਵੀ ਕੋਈ ਇਹਦੇ 'ਤੇ ਇਹ ਨਾ ਕਹੇ ਵੀ ਇਹ ਸਾਡੀ ਸਾਡਾ ਗੁਰੂ ਗ੍ਰੰਥ ਸਾਹਿਬ ਨਹੀਂ, ਉਹ ਕਹਿੰਦੇ ਇਹ ਤਾਂ ਸਾਡਾ। ਸਾਰਾ ਕੁਝ ਇਹੀ ਹੈ, ਬਣਾ ਬਣੂ ਕੇ ਰੱਖ ਕੇ ਉਹ ਉਹਨੂੰ ਮੱਥਾ ਟਿਕਾਈ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸਾਵਧਾਨ ਰਹਿਣਾ ਇਹਨਾਂ ਤੋਂ, ਕਿਉਂਕਿ ਮਿਹਰਬਾਨ ਨੇ ਵੀ ਕੱਚੀ ਬਾਣੀ ਰਚੀ, ਪਿਰਥੀਏ ਹੁਣਾਂ ਦੇ ਪੁੱਤਰ ਨੇ, ਅਤੇ ਹੋਰਾਂ ਨੇ ਕਈਆਂ ਕੱਚੀਆਂ ਬਾਣੀਆਂ ਰਚੀਆਂ। ਪਤਾ ਨਹੀਂ ਕਿੰਨਾ ਕੁ ਦੁਨੀਆਂ ਦੇ ਅੰਦਰ ਹਰੇਕ ਹੀ ਉੱਠ ਜਾਂਦਾ, ਜਿਹੜਾ ਕੋਈ ਉੱਠਦਾ ਉਹ ਬਾਣੀ ਆਪਣੀ ਰਚਣ ਲੱਗ ਜਾਂਦਾ, ਉਹਦੇ 'ਚ ਸੱਤਾ ਕੋਈ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਹੁਣ ਜਿਹੜੇ ਲੋਕ ਬਾਣੀ ਰਚਦੇ ਨੇ ਕਹਿੰਦੇ ਕੱਚੇ, ਹੁਣ ਜਿਹੜੇ ਬਾਣੀ ਨੂੰ ਕਹਿਣ ਵਾਲੇ ਉਹ ਕੱਚੇ ਲੋਕ, ਉਹ ਤਾਂ ਕਹਿੰਦੇ ਨੇ ਕਹਿੰਦੇ ਅਤੇ ਸੁਣਦੇ ਕੱਚੇ, ਫਿਰ ਉਹਨਾਂ ਜਿਹੜੇ ਚੇਲੇ ਨੇ ਗਾਂਹ ਬਣ ਜਾਂਦੇ ਉਹ ਸੁਣਨ ਵਾਲੇ, ਉਹ ਵੀ ਕੱਚੇ ਨੇ। ਕੱਚੀ ਆਖ ਵਖਾਣੀ, ਕੱਚੀਆਂ ਨੇ ਮੂੰਹ ਰਾਹੀਂ ਆਖ ਕੇ ਵਖਾਣੀ ਤੋਂ ਭਾਵ ਕਥਨ ਕੀਤਾ ਹੈ, ਔਰ ਲੋਕਾਂ ਨੂੰ ਇਉਂ ਫਸਾਉਂਦੇ ਨੇ ਜਿਵੇਂ ਸ਼ਿਕਾਰੀਆਂ ਨੇ ਕਈ ਤੋਤੇ ਜਾਂ ਕਬੂਤਰ ਪਾਲੇ ਹੁੰਦੇ ਨੇ, ਉਹ ਜਿੱਥੇ ਜਾਲ ਲਾਉਂਦੇ ਨੇ ਉੱਥੇ ਦਾਣਾ ਪਾ ਕੇ ਆਪਣੇ ਦੋ ਚਾਰ ਤੋਤੇ ਜਾਂ ਪੰਛੀ ਕੋਈ ਵੀ ਪਾਲੇ ਹੋ ਉੱਥੇ ਬਿਠਾ ਦਿੰਦੇ ਨੇ, ਉਹ ਚੋਗਾ ਚੁਗਦੇ, ਉਹਨਾਂ ਨੂੰ ਦੇਖ ਕੇ ਦੂਜੇ ਵੀ ਆ ਜਾਂਦੇ ਨੇ ਵੀ ਇਹ ਚੋਗਾ ਚੁਗਦੇ ਨੇ ਅਸੀਂ ਵੀ ਚੁਗੀਏ। ਉਹ ਜਦੋਂ ਆਉਂਦੇ ਨੇ ਤਾਂ ਉਹ ਜਾਲ 'ਚ ਫਸ ਜਾਂਦੇ ਨੇ, ਉਹ ਤਾਂ ਪਹਿਲਾਂ ਉਹਦੇ ਪਾਲੇ ਹੋਏ ਨੇ, ਉਹਦਾ ਜਾਲ 'ਚੋਂ ਕੱਢ ਹੀ ਲੈਣ ਨੇ, ਪਰ ਉਹ ਤਾਂ ਫਸ ਗਏ ਦੂਜੇ। ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਨੇ ਇਸੇ ਪ੍ਰਕਾਰ ਤੁਹਾਨੂੰ ਫਸਾਉਣ ਵਾਸਤੇ ਇਹ ਜਿਹੜੇ ਮਨਮੁੱਖ ਲੋਕ ਨੇ, ਨਕਲੀ ਗੁਰੂ ਨੇ, ਹਰ ਹਰ ਨਿਤ ਕਰਹਿ ਰਸਨਾ, ਇਹ ਵੀ ਰਾਮ ਰਾਮ ਕਰਦੇ ਨੇ ਬਹਿ ਕੇ, ਵਾਹਿਗੁਰੂ 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 ਕਰਦੇ ਨੇ, ਕਈ ਪ੍ਰਕਾਰ ਦੀਆਂ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਕਿ ਸਧਾਰਨ ਸਿੱਖ ਸੁਤੇ ਸਿੱਧੀ ਫਸ ਜਾਂਦਾ ਉਹਦੇ ਜਾਲ 'ਚ। ਬੜਿਆਂ ਨੇ ਆਪੋ ਆਪਣੇ ਧਰਮ ਚਲਾਏ ਨੇ ਔਰ ਸਾਡੇ ਦੇਖਦਿਆਂ ਚਲਾਏ ਨੇ, ਕੋਈ ਉਹਨਾਂ ਨੂੰ ਕੁਛ ਕਹਿ ਨਹੀਂ ਸਕਿਆ, ਕੋਈ ਰੋਕ ਨਹੀਂ ਸਕਿਆ, ਕੋਈ ਟੋਕ ਨਹੀਂ ਸਕਿਆ ਵੀ ਤੇਰੀ ਹੋਂਦ ਕੀ ਹੈ, ਤੇਰੀ ਕੁਰਬਾਨੀ ਕੀ ਹੈ, ਤੇਰੀ ਭਗਤੀ ਕਿੰਨੀ ਕੁ ਹੈ, ਤੈਨੂੰ ਅੰਤਰਜਾਮਤਾ ਕਿੰਨੀ ਕੁ ਹੈ, ਕੀ ਹੈ, ਕੁਛ ਵੀ ਨਹੀਂ ਹੈ। ਸੋ ਜਿਵੇਂ ਕੋਈ ਉਹ ਬੱਸ ਦਾ ਕੰਡਕਟਰ ਜਿਹਾ ਵੀ ਪਿੱਛੇ ਜਿਵੇਂ ਵਾਲੇ ਕੋਲ ਬਟਾਲੇ ਲੱਗ ਕੇ ਫੜਿਆ ਗਿਆ ਜੀ ਉਹਨੂੰ, ਉਹ ਸਾਰਿਆਂ ਨੂੰ ਕਹਿ ਸੀ ਮੈਂ ਪਤਾ ਨਹੀਂ ਕਿੰਨਾ ਕੁ ਵੱਡਾ ਬ੍ਰਹਮ ਹਾਂ। ਇਹ ਤਾਂ ਲੋਕਾਂ ਨੂੰ ਪਾਗਲ ਬਣਾਉਣ ਲਈ ਤੁਸੀਂ ਵੀ ਬਣ ਕੇ ਬਹਿ ਜਾਓ, ਭਾਵੇਂ ਤੁਸੀਂ ਮਾੜਾ ਜਿਹਾ ਕਹਿ ਦਿਓ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ, ਤੁਹਾਡੇ ਮਗਰ ਦੁਨੀਆ ਘੁੰਮਦੀ ਫਿਰੂਗੀ ਵੀ ਮੈਂ ਤਾਂ ਅਵਤਾਰ ਭੇਜਿਆ ਰੱਬ ਨੇ। ਸੋ ਮਹਾਰਾਜ ਕਹਿੰਦੇ ਦੂਜੇ ਨੂੰ ਫਸਾਉਣ ਵਾਸਤੇ ਉਹ ਮੂੰਹ ਵਿੱਚ ਹਰ ਹਰ ਕਰਦੇ ਨੇ, ਮੂੰਹ ਮੈਂ ਰਾਮ ਰਾਮ, ਬਗਲ ਮੈਂ ਛੁਰੀ ਹੈ ਉਹਨਾਂ ਦੇ, ਹਰ ਹਰ ਨਿਤ ਕਰਹਿ ਰਸਨਾ, ਉਹਨਾਂ ਦੀ ਰਸਨਾ ਰੋਜ਼ ਵਾਹਿਗੁਰੂ ਵਾਹਿਗੁਰੂ ਕਰੇ, ਰਾਮ ਰਾਮ ਕਰੇ, ਪਰ ਕਹਿਆ ਜਿਹੜਾ ਮੂੰਹ ਰਾਹੀਂ ਉਹ ਕਹਿੰਦੇ ਨੇ ਹਰੀ ਹਰੀ, ਰਾਮ ਰਾਮ, ਗੋਬਿੰਦ ਗੋਬਿੰਦ, ਕਹਿਆ ਕਛੂ ਨਾ ਜਾਣੀ, ਉਹ ਕਹੇ ਹੋਏ ਨੂੰ ਕੁਛ ਨਹੀਂ ਜਾਣਦੇ, ਉਹਨੂੰ ਪਤਾ ਹੀ ਨਹੀਂ ਮੈਂ ਕਹਿ ਕੀ ਰਿਹਾ, ਕਿਉਂਕਿ ਉਹਨਾਂ ਦੇ ਅੰਦਰਲੇ ਪਾਸੇ ਹਿਰਦੇ 'ਚ ਠੱਗੀ ਹੈ ਅਤੇ ਮੂੰਹ ਦੇ ਵਿੱਚ ਰਾਮ ਰਾਮ ਹੈ, ਉਹ ਤਾਂ ਸਿਰਫ ਸਾਨੂੰ ਸੁਣਾਉਣ ਲਈ ਰਾਮ ਰਾਮ ਕਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਪਰ ਮਨ ਦੇ ਅੰਦਰ ਜਿਹੜੀ ਹੈ ਠੱਗੀ ਹੈ। ਇਸ ਕਰਕੇ ਉਹ ਜਦੋਂ ਵੀ ਕਹਿੰਦੇ ਨੇ, ਕੋਈ ਬਾਣੀ ਬੋਲਦੇ ਨੇ, ਕੋਈ ਹੋਰ ਕਰਦੇ ਨੇ, ਆਪਾਂ ਉਹਨੂੰ ਸੁਣ ਕੇ ਜਾਂਦੇ। ਲਓ ਜੀ ਉੱਥੇ ਤਾਂ ਬਾਣੀ ਵੈਸੇ ਪੜ੍ਹਦੇ ਨੇ, ਮੈਂ ਗਿਆ ਸੀ, ਕਈ ਬੰਦੇ ਦੱਸਦੇ ਨੇ ਮੈਂ ਫਲਾਨੇ ਕੋਲ ਗਿਆ, ਉੱਥੇ ਵੀ ਤਾਂ ਬਾਣੀ ਦਾ ਹੀ ਪ੍ਰਚਾਰ ਹੈ ਜੀ, ਵੈਸੇ ਦੂਜਾ ਨਹੀਂ ਕਰਦੇ। ਜੇ ਬਾਣੀ ਦਾ ਹੀ ਕਰਦੇ ਤਾਂ ਅਸੀਂ ਵੀ ਬਾਣੀ ਦਾ ਹੀ ਕਰਦੇ, ਤਾਂ ਇੱਥੇ ਇਕੱਠੇ ਕਰ ਲੈਂਦੇ ਹਾਂ, ਫਿਰ ਤੁਹਾਨੂੰ ਵੱਖਰੀ ਖਿਚੜੀ ਪਕਾਉਣ ਦੀ ਕੀ ਲੋੜ ਹੈ। ਗੱਲ ਤਾਂ ਸਾਰੀ ਮਾਇਆ ਦੀ, ਵੀ ਜੇ ਇੱਥੇ ਇਕੱਠੇ ਹੋ ਕੇ ਕਰੀਏ ਤਾਂ ਅਗਲਾ ਕਹਿੰਦਾ ਮਾਇਆ ਇੱਧਰ ਨੂੰ ਜਾਊਗੀ। ਗੱਲ ਤਾਂ ਸਾਰੀ ਪੈਸੇ ਦੀ ਹੈ, ਵੀ ਉਹਨਾਂ ਲੋਕਾਂ ਨੂੰ ਇਕੱਠੇ ਕਰਨਾ ਹੈ, ਭਾਵੇਂ ਬਾਣੀ ਬੋਲ ਕੇ ਕਰੀਏ, ਭਾਵੇਂ ਰਾਮ ਰਾਮ ਕਰਕੇ ਕਰੀਏ, ਭਾਵੇਂ ਹਰੀ ਹਰੀ ਕਰਕੇ ਕਰੀਏ, ਉਹ ਪਰੇ ਲਿਜਾ ਕੇ ਦੂਰ ਸਾਰੇ ਉਹਨਾਂ ਨੂੰ ਇਕੱਠੇ ਕਰਕੇ ਸਿਰਫ ਮਾਇਆ ਦਾ ਨਿਸ਼ਾਨਾ ਹੈ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਾਇਆ ਨੇ ਚਿੱਤ ਆਪਣੇ ਵੱਲ ਨੂੰ ਖਿੱਚ ਲਿਆ ਹੈ, ਜਿਨ੍ਹਾਂ ਨੂੰ ਹੁਣ ਮਾਇਆ ਦਾ ਲਾਲਚ ਹੋ ਜਾਂਦਾ ਹੈ, ਬੋਲਣ ਪਏ ਰਵਾਣੀ, ਉਹ ਰਵਾਣੀ ਮੂੰਹ ਜ਼ਬਾਨੀ ਬੋਲਦੇ ਨੇ ਬਾਣੀ ਨੂੰ, ਰਵਾਣੀ ਐਵੇਂ ਅਵਾ ਤਵਾ ਬੋਲਦੇ ਨੇ। ਜਿਹਨੂੰ ਇਹ ਪਤਾ ਲੱਗ ਜਾਏ, ਮੈਂ ਤਾਂ ਬੜੀ ਮੌਜ ਹੈ, ਜਿਵੇਂ ਹਜ਼ੂਰ ਸਾਹਿਬ ਇੱਕ ਮੰਗਤਾ ਸੀ, ਉਹ ਮੰਗਿਆ ਕਰੇ, ਉੱਦਾਂ ਕੌਣ ਦਿੰਦਾ, ਕੋਈ ਇੱਕ ਪੈਸਾ ਦੋ ਪੈਸੇ, ਹੌਲੀ ਹੌਲੀ ਉਹ ਹੁਣ ਹੌਲੀ ਹੌਲੀ ਫਿਰ ਖੜ ਕੇ ਇੱਕ ਲੱਤ ਦੇ ਭਾਰ ਵਾਹਿਗੁਰੂ ਵਾਹਿਗੁਰੂ ਕਰਿਆ ਕਰੇ, ਫਿਰ ਉਹਨੂੰ ਲੋਕ ਜ਼ਿਆਦਾ ਪੈਸੇ ਦੇਣ ਲੱਗ ਗਏ। ਫਿਰ ਇੱਕ ਵਾਜਾ ਲਿਆਇਆ, ਉਹ ਵਾਜਾ ਵਿਛਾ ਕੇ ਕੱਪੜਾ ਅਤੇ ਉੱਥੇ ਮੋੜ ਜੇ ਅਤੇ ਬੈਠਾ, ਵਾਜਾ ਇੱਕ ਨਾਲ ਡੁਗਡੁਗੀ ਜੀ ਰੱਖ ਲਈ, ਉਹਨੇ ਇੱਕ ਬੱਚਾ ਜਿਹਾ ਬਿਠਾ ਲਿਆ, ਸਤਨਾਮ ਵਾਹਿਗੁਰੂ ਦਾ ਅਲਾਪ ਉਹ ਕਰੇ, ਫਿਰ ਉਹਨੂੰ ਲੋਕ 5 ਰੁਪਏ ਵੀ ਦੇਣ ਲੱਗ ਗਏ, 10 ਵੀ ਦੇਣ ਲੱਗ ਗਏ। ਪਰ ਉਹ ਕੋਈ ਆਪਣੇ ਇਸ ਕਰਕੇ ਨਹੀਂ ਕਰਦਾ ਕਿ ਮੇਰਾ ਤਰਨਾ ਹੋਵੇਗਾ ਜਾਂ ਮੇਰਾ ਕਲਿਆਣ, ਉਹਨੇ ਆਪਣੇ ਪੈਸੇ ਦੇ ਨਿਸ਼ਾਨੇ ਨੂੰ ਉਹ ਚੀਜ਼ ਕੀਤੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਜਗ੍ਹਾ ਹੀ ਲਿਜਾ ਕੇ ਰੱਖ ਲੈਂਦੇ, ਵੀ ਪੈਸਿਆਂ ਲਈ ਜ਼ਿਆਦਾ ਗੱਲ ਹੁੰਦੀ ਹਰ ਜਗ੍ਹਾ ਦੇ ਉੱਤੇ, ਇਸੇ ਤਰ੍ਹਾਂ ਬਾਣੀ ਨੂੰ ਲੋਕ ਵਰਤਦੇ ਨੇ ਪੈਸਿਆਂ ਲਈ, ਆਪਣੀ ਵਡਿਆਈ ਲਈ, ਜਾਂ ਜ਼ਮੀਨ 'ਤੇ ਕਬਜ਼ਾ ਕਰਨਾ ਪ੍ਰਕਾਸ਼ ਕਰ ਦੇਣਗੇ ਉੱਥੇ, ਵੀ ਇਹ ਜੀ ਗੁਰਦੁਆਰਾ ਬਣ ਗਿਆ ਹੁਣ। ਪਰ ਸਤਿਗੁਰੂ ਕਹਿੰਦੇ ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਜਿਨ੍ਹਾਂ ਦਾ ਮਾਇਆ ਨੇ ਚਿੱਤ ਹਿਰ ਲਿਆ ਹੈ, ਆਪਣੇ ਵੱਲ ਖੋ ਲਿਆ, ਖਿੱਚ ਲਿਆ, ਉਹ ਸਾਨੂੰ ਬਗਲਿਆਂ ਦੀ ਤਰ੍ਹਾਂ ਬੋਲ ਬੋਲ ਕੇ ਦਿਖਾਉਂਦੇ ਨੇ, ਤਾਂ ਕਿ ਅਸੀਂ ਵੀ ਉਹਨਾਂ ਵੱਲ ਭਟਕ ਸਕੀਏ, ਅਸੀਂ ਵੀ ਉਹਨਾਂ ਵੱਲ ਖਿੱਚੇ ਜਾਈਏ। ਉਹ ਨਕਲੀ ਬਾਣੀ ਬੋਲਦੇ ਨੇ, ਕਈ ਪ੍ਰਕਾਰ ਦੇ ਸ਼ਬਦ ਬੋਲਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਸਤਿਗੁਰੂ ਤੋਂ ਬਿਨਾਂ ਹੋਰ ਜਿੰਨੀ ਵੀ ਬਾਣੀ ਆ ਨਾ, ਉਹ ਸਾਰੀ ਹੀ ਕੱਚੀ ਹੈ। ਇਸ ਕਰਕੇ ਛੇਤੀ ਕੀਤੀਆਂ ਇੱਧਰ ਉੱਧਰ ਭਟਕਣਾ ਨਹੀਂ। ਕਿੰਨਾ ਹੀ ਕੋਈ ਦਿਖਾਈ ਜਾਵੇ ਵੀ ਆਹ ਸਾਡਾ ਗ੍ਰੰਥ ਹੈ, ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਕੁਛ ਵੀ ਨਹੀਂ ਹੈ, ਇਹਨਾਂ ਨਾਲੋਂ ਵੱਡਾ ਕੋਈ ਵੀ ਨਹੀਂ ਹੈ, ਗੁਰਬਾਣੀ ਨਾਲੋਂ ਵੱਡਾ ਕੁਛ ਵੀ ਨਹੀਂ ਹੈ। ਇਹ ਮਨ ਦੇ ਅੰਦਰ ਨਿਸ਼ਚਾ ਪੱਕਾ ਕਰ ਲੈਣਾ, ਕਿਉਂਕਿ ਗੁਰੂ ਦਾ ਇੱਕ ਇੱਕ ਸ਼ਬਦ ਹੀਰੇ ਰੂਪ ਹੈ, ਰਤਨ ਰੂਪ ਹੈ, ਬਾਕੀ ਜਿੰਨਾ ਉਹਨਾਂ ਦੀ ਕੋਈ ਕਦਰ ਕੀਮਤ ਨਹੀਂ ਹੈ। ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਜਿਹੜਾ ਸ਼ਬਦ ਹੈ ਇਹ ਰਤਨ ਰਤਨ ਰੂਪ ਹੈ, ਸੋਹਣਾ। ਫਿਰ ਇਹਦੇ ਵਿੱਚ ਜੜਾਓ ਜੜਿਆ ਹੋਇਆ ਹੈ, ਹੀਰੇ ਜਿੱਤ ਜੜਾਓ, ਜਿਹਦੇ ਵਿੱਚ ਸ਼ੁਭ ਗੁਣਾਂ ਰੂਪੀ ਹੀਰੇ, ਸਿਫਤ ਰੂਪੀ ਹੀਰੇ ਜੜੇ ਹੋਏ ਨੇ, ਜਿਹਦੇ ਵਿੱਚ ਅਕਾਲ ਪੁਰਖ ਦੀ ਉਸਤਤ ਹੈ। ਬਾਕੀਆਂ ਦੀ ਬਾਣੀ 'ਚ ਲਿਆਓ ਤਾਂ ਕਿ ਦੇਖੀਏ ਕਿਹਦੀ ਅਕਾਲ ਪੁਰਖ ਦੀ ਉਸਤਤ ਕਰਦਾ ਕੋਈ, ਉਹ ਤਾਂ ਉਲਟਾ ਜਿਹੜੀ ਇੱਧਰ ਹੀ ਉਸਤਤ ਕੀਤੀ ਹੋਈ ਹੈ, ਉਹ ਤਾਂ ਉਲਟਾ ਆਪਣੇ ਗੁਰੂ ਦੀ ਉਸਤਤ, ਦੇਹੀ ਦੀ ਉਸਤਤ ਜ਼ਿਆਦਾ ਕਰਦੇ ਨੇ। ਦੁਨੀਆਂ 'ਚ ਗਿਆਨਵਾਨ ਹੁੰਦਿਆਂ ਹੋਇਆਂ ਵੀ ਲੋਕ ਅਗਿਆਨੀ ਨੇ, ਆਪਣੇ ਨਕਲੀ ਗੁਰੂਆਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦਿੰਦੇ ਨੇ। ਅਖਬਾਰਾਂ 'ਚ ਵੀ ਆਉਂਦਾ ਰਹਿੰਦਾ ਵੀ ਬੜਾ ਵੱਡਾ ਹੋ, ਤੁਸੀਂ ਅਵਤਾਰ ਹੋ, ਤੁਸੀਂ ਇਸ ਤਰ੍ਹਾਂ ਹੋ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਰਤਨ ਜਿੱਤ ਮਨ ਲਾਗਾ, ਸ਼ਬਦ ਰੂਪੀ ਰਤਨ ਵਿੱਚ ਜਿਨ੍ਹਾਂ ਦਾ ਮਨ ਲੱਗਿਆ ਹੈ, ਜੁੜਿਆ ਹੈ, ਬਾਣੀ ਨਾਲ ਪਿਆਰ ਬਣਿਆ ਹੈ, ਇਹੋ ਹੋਆ ਸਮਾਓ, ਇਹੀ ਉਹਨਾਂ ਦਾ ਸਮਾਓ ਸਮਾਉਣਾ ਹੋਇਆ, ਆਤਮਾ ਅਤੇ ਪਰਮਾਤਮਾ ਦਾ ਆਪਸ ਵਿੱਚ ਮਿਲਾਪ ਹੋਇਆ, ਜਿਨ੍ਹਾਂ ਦਾ ਸ਼ਬਦ ਰਤਨ ਵਿੱਚ ਮਨ ਲੱਗਿਆ ਹੈ, ਮਨ ਜੁੜਿਆ ਹੈ। ਜਦੋਂ ਮਨ ਭਟਕਣਾ ਤੋਂ ਰਹਿਤ ਹੋ ਕੇ ਇੱਕ ਰਸ ਲੱਗ ਜਾਂਦਾ ਹੈ, ਉਦੋਂ ਮਨ ਜੁੜ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਜਦੋਂ ਸਾਡਾ ਮਨ ਸ਼ਬਦ ਵਿੱਚ ਮਿਲਣ ਲੱਗ ਜਾਵੇ, ਜੁੜਨ ਲੱਗ ਜਾਵੇ, ਤਾਂ ਅਕਾਲ ਪੁਰਖ ਜੀ ਭਾਓ ਲਾਉਂਦੇ ਨੇ, ਪ੍ਰੇਮ ਲਾਉਂਦੇ ਨੇ ਉੱਥੇ। ਕਿਉਂਕਿ ਜਦੋਂ ਤੱਕ ਸਾਡਾ ਮਨ ਸ਼ਬਦ ਵਿੱਚ ਨਹੀਂ ਜੁੜਨ ਲੱਗਦਾ, ਉਦੋਂ ਤੱਕ ਪ੍ਰੇਮ ਨਹੀਂ ਬਣਦਾ। ਪ੍ਰੇਮੀ ਬਣੋ ਪਹਿਲਾਂ। ਪ੍ਰੇਮੀ ਬਾਣੀ ਨੂੰ ਪ੍ਰੇਮ ਨਾਲ ਪੜ੍ਹ ਕੇ ਹੀ ਬਣਦਾ। ਪਿਆਰ ਨਾਲ ਇੱਕ ਇੱਕ ਅੱਖਰ ਨੂੰ ਬੋਲਣਾ, ਸੁਣਨਾ, ਸ਼ਬਦ ਵਿੱਚ ਮਨ ਨੂੰ ਜੋੜਨਾ। ਅਸਲ ਵਿੱਚ ਸ਼ਬਦ ਵਿੱਚ ਜੁੜਨਾ ਹੀ ਬ੍ਰਹਮ ਵਿੱਚ ਜੁੜਨਾ ਹੋ ਜਾਂਦਾ। ਉਹਨਾਂ ਅੰਦਰ ਪਿਆਰ ਪੈਦਾ ਹੋ ਜਾਂਦਾ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਅਸਲ ਵਿੱਚ ਵਾਹਿਗੁਰੂ ਹੀਰਾ ਹੈ, ਆਪ ਹੀ ਰਤਨ ਹੈ, ਆਪ ਹੀ ਜਿਹਨੂੰ ਸਮਝਾ ਦੇਵੇ, ਅੰਦਰੋਂ ਸੋਝੀ ਦੇਵੇ, ਉਸੇ ਨੂੰ ਹੀ ਸੋਝੀ ਪੈਂਦੀ ਹੈ, ਦੂਸਰੇ ਬੰਦੇ ਨੂੰ ਸੋਝੀ ਪੈ ਹੀ ਨਹੀਂ ਸਕਦੀ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਮਹਾਰਾਜ ਕਹਿੰਦੇ ਨੇ ਸ਼ਬਦ ਰੂਪੀ ਰਤਨ ਹੈ ਆਪਣੇ ਕੋਲ, ਸਾਰਿਆਂ ਕੋਲ। ਇਹਦੇ ਵਿੱਚ ਜਿਹੜਾ ਹੀਰਾ ਜੜਿਆ ਹੋਇਆ ਹੈ, ਅਕਾਲ ਪੁਰਖ ਦੀ ਸਿਫਤ ਰੂਪ, ਅਕਾਲ ਪੁਰਖ ਦੇ ਗੁਣਾਂ ਰੂਪ ਹੀਰਾ ਜੜਿਆ ਹੋਇਆ ਵਿੱਚ, ਇਹ ਹੀਰੇ ਲੱਗੇ ਹੋਏ ਨੇ ਮਨ ਨੂੰ ਸੋਹਣੇ। ਜਿਹੜਾ ਸ਼ਬਦ ਹੈ ਇਹਦੇ 'ਚ ਹੀਰੇ ਨੇ, ਜਾਪ ਸਾਹਿਬ 'ਚ ਹੀਰੇ ਜੜੇ ਹੋਏ ਨੇ। ਜਿੰਨੀ ਬਾਣੀ ਹੈ ਜਾਪ ਸਾਹਿਬ, ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਸਾਰੀ ਹੀਰਿਆਂ ਦੀ ਜੜੀ ਹੋਈ ਹੈ। ਭਾਵ ਅਕਾਲ ਪੁਰਖ ਦੀਆਂ ਸਾਰੀਆਂ ਸਿਫਤਾਂ ਹੀ ਹਨ ਸਾਰੇ ਕਿਤੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਸ਼ਿਵ ਜੋ ਕਲਿਆਣ ਸਰੂਪ ਪਰਮੇਸ਼ਰ ਹੈ, ਚੇਤਨ ਸੱਤਾ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤ, ਉਹਨੇ ਮਾਇਆ ਨੂੰ ਆਪ ਹੀ ਪ੍ਰਕਿਰਤੀ ਨੂੰ ਬਣਾ ਕੇ ਕਰਤਾ ਆਪੇ ਹੀ ਹੁਕਮ ਵਰਤਾਉਂਦਾ ਸਾਰਿਆਂ ਵਿੱਚ। ਹੁਕਮ ਵਰਤਾਏ ਆਪ ਵੇਖੈ, ਫਿਰ ਹੁਕਮ ਵਰਤਾਉਂਦਾ, ਫਿਰ ਆਪ ਵੇਖਦਾ, ਸਾਰਿਆਂ ਦੀ ਪਾਲਣਾ ਕਰਦਾ ਹੈ। ਗੁਰਮੁਖ ਕਿਸੈ ਬੁਝਾਏ, ਪਰ ਕਿਸੇ ਕਿਸੇ ਗੁਰਮੁਖ ਨੂੰ ਸਮਝਾਉਂਦਾ ਹੈ, ਸਾਰਿਆਂ ਨੂੰ ਮਹਾਰਾਜ ਕਹਿੰਦੇ ਸੋਝੀ ਨਹੀਂ ਪਾਉਂਦਾ, ਕਿਸੇ ਵਿਰਲੇ ਨੂੰ ਹੀ ਸੋਝੀ ਪੈਂਦੀ ਇਸ ਗੱਲ ਦੀ। ਤੋੜੇ ਬੰਧਨ ਹੋਵੇ ਮੁਕਤ, ਕੋਈ ਕੋਈ ਗੁਰਮੁਖ ਆਪਣੇ ਬੰਧਨ ਤੋੜਦਾ ਗੁਰੂ ਦੀ ਕਿਰਪਾ ਨਾਲ, ਜੋ ਮੁਕਤ ਹੋ ਜਾਂਦਾ ਇਹਨਾਂ ਬੰਧਨਾਂ ਵਿੱਚੋਂ। ਨਿਸ਼ਾਨੀ ਉਹਦੀ ਕੀ ਹੈ? ਕਹਿੰਦੇ ਸ਼ਬਦ ਮਨ ਵਸਾਏ, ਉਹ ਗੁਰੂ ਦੇ ਸ਼ਬਦ ਨੂੰ ਜਿਹੜਾ ਹੈ ਨਾ ਮਨ ਦੇ ਵਿੱਚ ਵਸਾ ਲੈਂਦਾ, ਉਪਦੇਸ਼ ਨੂੰ, ਮੂਲ ਮੰਤਰ ਗੁਰਮੰਤਰ ਨੂੰ, ਗੁਰਬਾਣੀ ਨੂੰ ਆਪਣੇ ਮਨ 'ਚ ਵਸਾਉਂਦਾ ਹੈ, ਉਹ ਆਪਣੇ ਬੰਧਨ ਸੁਤੇ ਸਿੱਧੀ ਤੋੜ ਲੈਂਦਾ, ਉਹ ਮੁਕਤ ਹੋ ਜਾਂਦਾ ਹੈ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵ ਲਾਏ। ਪਰ ਮਹਾਰਾਜ ਕਹਿੰਦੇ ਮੁਖੀ ਗੁਰੂ ਦੇ ਰਾਹੀਂ ਜਿਹਨੂੰ ਕਿਸੇ ਨੂੰ ਗੁਰਮੁਖ ਬਣਾ ਦੇਣ, ਸ਼ਬਦ ਉਹਦੇ ਹਿਰਦੇ 'ਚ ਵਸਾ ਦੇਣ, ਉਹੀ ਹੁੰਦਾ, ਉਹੀ ਗੁਰਮੁਖ ਬਣਦਾ। ਉਹ ਇੱਕ ਅਕਾਲ ਪੁਰਖ ਦੇ ਨਾਲ ਆਪਣੀ ਲਿਵ ਲਾ ਲੈਂਦਾ ਜਿਹਦੇ 'ਤੇ ਕਿਰਪਾ ਕਰ ਦੇਣ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਉਹ ਕਰਤਾ ਆਪ ਹੀ ਹੈ, ਕਰਤਾ ਪੁਰਖ, ਅਤੇ ਆਪੇ ਹੀ ਹੁਕਮ ਨੂੰ ਬੁਝਾਉਂਦਾ ਹੈ, ਸਮਝਾਉਂਦਾ ਹੈ, ਕਿਰਪਾ ਕਰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਆਪ ਅਕਾਲ ਪੁਰਖ ਹੀ ਸਾਡੇ ਹਿਰਦੇ 'ਚ ਬੈਠਾ ਹੈ ਅਤੇ ਸਾਡੇ ਹਿਰਦੇ 'ਚ ਬੈਠ ਕੇ ਹੀ ਪ੍ਰੇਰਣਾ ਦੇਈ ਜਾਂਦਾ ਹੈ। ਜਦੋਂ ਉਹ ਪ੍ਰੇਰਣਾ ਦਿੰਦਾ ਹੈ, ਪਰ ਦਿੰਦਾ ਕਿਸੇ ਕਿਸੇ ਨੂੰ ਹੀ ਹੈ, ਸਾਰਿਆਂ ਨੂੰ ਪ੍ਰੇਰਣਾ ਨਹੀਂ ਦਿੰਦਾ। ਕਿਉਂ? ਉਹ ਮਨ ਵਿੱਚ ਜਿਹੜੇ ਹਜ਼ਾਰਾਂ ਲੱਖਾਂ ਸੰਕਲਪ ਨੇ ਸਾਡੇ, ਉਹ ਸਾਨੂੰ ਟਿਕ ਕੇ ਨਹੀਂ ਬਹਿਣ ਦਿੰਦੇ, ਉਹ ਸਿਮਰਨ ਨਹੀਂ ਕਰਨ ਦਿੰਦੇ, ਨਾਮ ਨਾਲ ਨਹੀਂ ਜੁੜਨ ਦਿੰਦੇ। ਮੈਂ ਉਹ ਕੰਮ ਕਰਨਾ, ਉਹਨਾਂ ਕੰਮਾਂ ਨੂੰ ਆਪਾਂ ਜ਼ਰੂਰੀ ਸਮਝਦੇ ਹਾਂ ਜਿਹੜੇ ਕੰਮ ਨਹੀਂ ਜ਼ਰੂਰੀ। ਜਿਹੜਾ ਬਹੁਤ ਜ਼ਰੂਰੀ ਕੰਮ ਹੈ ਉਸ ਕੰਮ ਨੂੰ ਆਪਾਂ ਕਹਿੰਦੇ ਹਾਂ ਫਾਲਤੂ ਕੰਮ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਹਾਰਾਜ ਕਹਿੰਦੇ ਹੋਰ ਤੇਰੇ ਕੰਮ ਨਹੀਂ ਹੈ। ਇਸ ਕਰਕੇ ਸਾਰਿਆਂ ਨਾਲੋਂ ਜ਼ਰੂਰੀ ਨਾਮ ਹੈ। ਸੋ ਇਸ ਪ੍ਰਕਾਰ ਸੰਗਤ ਬੇਨਤੀ ਕਰੇ ਕਿ ਮਹਾਂਪੁਰਸ਼ਾਂ ਨੂੰ ਬਈ ਆਹ ਜਿਹੜਾ ਕਥਾ ਦੇ ਵਿੱਚ ਕਿਰ ਕਿਰ ਹੁੰਦੀ ਆ ਨਾ, ਮੈਂ ਬਹੁਤ ਵਾਰੀ ਕਹਿ ਚੁੱਕਿਆ ਬਈ ਬੰਦ, ਉਦੋਂ ਉਹਨਾਂ ਚਿਰ ਬੰਦ ਰੱਖਿਆ ਕਰੋ, ਬਈ ਇਹ ਕਥਾ ਦੇ ਵਿੱਚ ਨਾ ਬਹੁਤ ਡਿਸਟਰਬੈਂਸ ਹੁੰਦੀ ਹੈ, ਨਾਲ ਦਿਮਾਗ ਫਿਰ ਥੱਕ ਜਾਂਦਾ, ਦੋ ਪਾਸੇ ਜ਼ੋਰ ਲੱਗਦਾ। ਨਾਮ ਦੇ ਨਾਲ ਸਤਿਗੁਰੂ ਕਹਿੰਦੇ ਉਹੀ ਜੁੜਦਾ ਜਿਹਨੂੰ ਮੈਂ ਅੰਦਰੋਂ ਪ੍ਰੇਰਣਾ ਦੇ ਦਿਆਂ, ਅਤੇ ਜਿਹਨੂੰ ਮੈਂ ਅੰਦਰੋਂ ਪ੍ਰੇਰਣਾ ਨਾ ਦੇਵਾਂ ਉਹ ਬੰਦਾ ਜੁੜ ਹੀ ਨਹੀਂ ਸਕਦਾ। ਆਓ ਸਤਿਗੁਰੂ ਕਹਿੰਦੇ ਆਓ ਪ੍ਰੇਰਣਾ ਦੇ ਰਹੇ ਨੇ ਮਹਾਰਾਜ ਕਿ ਜੁੜੋ ਭਾਈ ਸਾਰੇ ਨਾਮ ਦੇ ਨਾਲ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਦ ਤੱਕ ਗੁਰਬਾਣੀ ਦੀ ਸੰਗਤ ਨਹੀਂ ਕਰਦੇ ਉਦੋਂ ਤੱਕ ਭਾਵਨਾ ਪੈਦਾ ਨਹੀਂ ਹੁੰਦੀ। ਜਿਹੜੀ ਆਪਣੀ ਸੰਗਤ ਹੈ ਸਾਰਾ ਦਿਨ 'ਚ ਨੋਟ ਕਰਕੇ ਕਿਰਪਾ ਕਰਦੇ ਨੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੇ। ਤੱਤ ਸਰੂਪ ਜੋ ਅਕਾਲ ਪੁਰਖ ਹੈ ਉਹਦੀ ਸਾਰ ਸੰਭਾਲ ਨੂੰ ਨਹੀਂ ਜਾਣਿਆ ਉਹਨਾਂ ਨੇ। ਸਿਮਰਤੀਆਂ 27 ਸ਼ਾਸਤਰ ਵੇਦ ਸਾਰੇ ਇਹ ਪੁੰਨ ਅਤੇ ਪਾਪ ਦੀ ਹੀ ਵਿਚਾਰ ਜ਼ਿਆਦਾ ਕਰਦੇ ਹਨ। ਸੋ ਜਿਵੇਂ ਸ੍ਰੀ ਹਰਗੋਬਿੰਦਪੁਰ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਕਥਾ ਕਰਾਉਣ ਨੂੰ ਜੀ ਕਰਦਾ ਕੋਈ ਅੱਛਾ ਪੰਡਿਤ ਹੈ ਵਿਦਵਾਨ ਇੱਥੇ? ਬਹਾਨੇ ਨਾਲ ਬੁਲਾਉਣਾ ਸੀ ਅਤੇ ਤਾਰਨਾ ਸੀ ਉਹਨੂੰ। ਕਹਿੰਦੇ ਜੀ ਬਟਾਲੇ ਹੈ ਇੱਕ। ਸਤਿਗੁਰੂ ਕਹਿੰਦੇ ਬੁਲਾ ਕੇ ਲਿਆਓ। ਮੱਥਾ ਟੇਕਿਆ ਧੰਨ ਪਾ ਕੇ ਸਮਝੇ। ਮਹਾਰਾਜ ਕਹਿੰਦੇ ਪੰਡਿਤ ਜੀ ਕਥਾ ਸੁਣਾਓ। ਸੁਣਾਉਣ ਲੱਗ ਪਏ ਸਿਮਰਤੀਆਂ ਸ਼ਾਸਤਰ ਵੇਦਾਂ ਦੇ ਪ੍ਰਮਾਣ। ਬੜੀ ਸੰਗਤ ਪ੍ਰਸੰਨ ਹੋਈ। ਕਈ ਦਿਨ ਕਥਾ ਹੁੰਦੇ ਨੇ। ਗਰੜ ਪੁਰਾਣ ਦੀ ਕਥਾ ਵੀ ਸੁਣਵਾਈ ਮਹਾਰਾਜ ਨੇ। ਸੁਣਾ ਬਈ। ਸਤਿਗੁਰੂ ਨੇ ਹੁਣ ਉਹਦਾ ਭਲਾ ਕਰਨਾ ਸੀ, ਇਹਦੇ ਵਿੱਚੋਂ ਕੱਢਣਾ ਸੀ ਉਹਨੂੰ ਕਿ ਪੁੰਨ ਪਾਪਾਂ 'ਚੋਂ ਕੱਢ ਕੇ ਤਾਹਾਂ ਲੈ ਕੇ ਜਾਣਾ ਸੀ ਉਹਨੂੰ, ਕਿਉਂਕਿ ਪਿਛਲੀ ਕੋਈ ਕਮਾਈ ਸੀ ਉਹਦੀ। ਹੁਣ ਉੱਥੇ ਗੁਰਸਿੱਖ ਬੈਠੇ ਨੇ, ਜਦੋਂ ਗੱਲਾਂ ਕਰਦੇ ਨੇ, ਨਿਤਾਨੰਦ ਇਹਦਾ ਨਾਮ ਹੋਇਆ, ਪੰਡਿਤ ਨਿਤਾਨੰਦ ਬਟਾਲੇ ਤੋਂ। ਸੋ ਉਦੋਂ ਗੁਰਸਿੱਖ ਗੱਲਾਂ ਕਰਦੇ ਨੇ, ਬਰਤਨ ਮਾਂਜਦੇ ਹੋਏ, ਸੇਵਾ ਕਰਦੇ ਹੋਏ, ਵੀ ਮੈਂ ਸੱਚਖੰਡ 4 ਘੰਟੇ ਜਾਂਦਾ। ਦੂਜਾ ਕਹਿੰਦਾ ਮੈਂ 2 ਘੰਟੇ, ਤੀਜਾ ਕਹਿੰਦਾ 1 ਘੰਟੇ, ਚੌਥਾ ਕਹਿੰਦਾ ਮੈਂ ਅੱਖਾਂ ਬੰਦ ਕਰਾਂ ਸੱਚਖੰਡ 'ਚ ਹੁੰਦਾ, ਅੱਖਾਂ ਖੋਲਦਾ ਇੱਥੇ ਹੁੰਦਾ, ਇੰਨੀ ਅਵਸਥਾ ਮੇਰੀ ਬਣ ਗਈ ਹੈ। ਹੁਣ ਪੰਡਿਤ ਨਿਤਾਨੰਦ ਨੇ ਬਹੁਤ ਗੁੱਸਾ ਕੀਤਾ, ਮਹਾਰਾਜ ਕੋਲ ਜਾ ਕੇ ਕਹਿੰਦਾ ਮਹਾਰਾਜ ਸਾਡੀ ਵਿਦਵਾਨੀ ਦਾ ਕੀ ਫਾਇਦਾ? ਇਹ ਤੁਹਾਡੇ ਅਨਪੜ੍ਹ ਜੇ ਗੁਰਸਿੱਖ ਜਿਹੜੇ ਨੇ, ਪੇਂਡੂ ਜੇ ਲੋਕ ਨੇ, ਇਹ ਗੱਲਾਂ ਬਹੁਤ ਗਲਤ ਕਰਦੇ, ਮੈਨੂੰ ਨਹੀਂ ਪਸੰਦ ਆਈਆਂ। ਮਹਾਰਾਜ ਵਿਦਵਾਨ ਵਿਦਵਾਨ ਹੀ ਹੁੰਦਾ। ਮਹਾਰਾਜ ਕਹਿੰਦੇ ਹੱਸ ਕੇ ਵੀ ਪੰਡਿਤ ਜੀ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਦੇ ਇੰਨੀ ਗੱਪ ਵੀ 4 ਘੰਟੇ ਸੱਚਖੰਡ, 2 ਘੰਟੇ, 1 ਘੰਟੇ, ਜੋ ਕਹਿੰਦਾ ਮੈਂ ਅੱਖਾਂ ਬੰਦ ਕਰਦਾ। ਮਹਾਰਾਜ ਮੈਨੂੰ ਤਾਂ ਨਾ ਗੁੱਸਾ ਬੜਾ ਆਇਆ, ਹੈਰਾਨਗੀ ਵੀ ਹੋਈ ਵੀ ਇੰਨੀਆਂ ਗੱਪਾਂ। ਸੋ ਮਹਾਰਾਜ ਕਹਿੰਦੇ ਤੂੰ ਕੀ ਵਿਚਾਰ ਹੈ? ਕਹਿੰਦੇ ਮਹਾਰਾਜ ਬੰਦਾ ਜਿਹੜਾ ਹੈ ਉਹ 12 ਮਹੀਨੇ 'ਚ ਪਹੁੰਚਦਾ ਪੁੰਨੀ, ਪਾਪੀ 16 ਮਹੀਨੇ ਲੱਗਦੇ ਨੇ, ਇੰਨੀਆਂ ਰਸਤੇ 'ਚ ਪੂਰੀਆਂ ਆਉਂਦੀਆਂ ਨੇ, ਇੰਨਾ ਹੁੰਦਾ। ਮਹਾਰਾਜ ਕਹਿੰਦੇ ਕਿੱਥੇ ਲਿਖਿਆ? ਕਹਿੰਦੇ ਗਰੜ ਪੁਰਾਣ ਵਿੱਚ। ਮਹਾਰਾਜ ਕਹਿਣ ਲੱਗੇ ਵੀ ਉਹ ਜਿਹੜੀ ਅਵਸਥਾ ਲਿਖੀ ਹੈ ਸਾਰਾ ਗ੍ਰੰਥ ਤੂੰ ਪੜ੍ਹਿਆ ਹੀ ਹੋਇਆ, ਤੈਨੂੰ ਪਤਾ ਵੀ ਉੱਥੇ ਪਾਪੀਆਂ ਅਤੇ ਪੁੰਨੀਆਂ ਲਈ ਉਹ ਲਿਖਿਆ ਹੋਇਆ, ਉੱਥੇ ਸੰਤਾਂ ਮਹਾਤਮਾ ਦਾ ਜ਼ਿਕਰ ਤਾਂ ਨਹੀਂ ਆਇਆ, ਨਾਮ ਜਪਣ ਵਾਲਿਆਂ ਦਾ। ਕਹਿੰਦਾ ਨਾ ਮਹਾਰਾਜ। ਸਤਿਗੁਰੂ ਕਹਿੰਦੇ ਸਧਾਰਨ ਵਿਅਕਤੀ ਇੰਨੇ ਚਿਰ ਵਿੱਚ ਹੀ ਜਾਂਦੇ ਨੇ, ਜਿਹੜੇ ਪਾਪੀ ਲੋਕ ਨੇ, ਬੇਗੁਰੇ ਨੇ, ਉਹਨਾਂ ਨੂੰ ਮਾਰ ਪੈਂਦੀ ਜਾਂਦੀ ਹੈ। ਉਹ ਗੱਲ ਤੇਰੀ ਬਿਲਕੁਲ ਸਹੀ ਹੈ, ਪਰ ਜਿਹੜੇ ਲੋਕ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਅਕਾਲ ਪੁਰਖ ਨੇ ਵੱਖਰਾ ਰਸਤਾ ਰੱਖਿਆ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਹੋ ਜਾਓ। ਫਿਰ ਮਹਾਰਾਜ ਮੈਨੂੰ ਤਾਂ ਹੁਣ ਯਕੀਨ ਨਹੀਂ ਆਉਣਾ, ਮੈਨੂੰ ਜ਼ਿਆਦਾ ਦਿਖਾਓ। ਮਹਾਰਾਜ ਕਹਿੰਦੇ ਤੁਸੀਂ ਇਉਂ ਕਰੋ ਪੰਡਿਤ ਜੀ, 6 ਮਹੀਨੇ ਸੇਵਾ ਕਰੋ ਲੰਗਰ 'ਚ, ਨਾਲ ਕਰੋ ਮੂਲ ਮੰਤਰ ਦਾ ਪਾਠ, 22 ਘੰਟੇ ਮੂਲ ਮੰਤਰ ਦਾ ਅਭਿਆਸ ਕਰੋ ਰੋਜ਼, 2 ਘੰਟੇ ਸਿਰਫ ਸੌਣਾ। ਮਹਾਰਾਜ ਨੇ 22 ਘੰਟੇ ਉਹ ਤੋਂ ਮੂਲ ਮੰਤਰ ਦਾ ਅਭਿਆਸ ਕਰਵਾਇਆ, ਨਾਲ ਵਿੱਚੇ ਕਥਾ ਵੀ ਆ ਜਾਂਦੀ, ਕਥਾ ਵੀ ਕਰੀ ਜਾਂਦਾ, ਵਿੱਚੇ ਬਰਤਨ ਵੀ ਮਾਂਜੀ ਜਾਂਦਾ, ਸੇਵਾ ਵੀ ਕਰਦਾ। ਹੁਣ ਕਿਰਪਾ ਦ੍ਰਿਸ਼ਟੀ ਆਪ ਵੀ ਕਰ ਦਿੱਤੀ, ਛੇਤੀ ਅਵਸਥਾ ਬਣਾ ਦਿੱਤੀ ਉਹਦੀ। ਫਿਰ ਇੱਕ ਦਿਨ ਆ ਕੇ ਮਹਾਰਾਜ ਕੋਲ ਬੈਠ ਗਿਆ ਮੱਥਾ ਟੇਕ ਕੇ। ਮਹਾਰਾਜ ਨੂੰ ਕਹਿਣ ਲੱਗੇ ਕੀ ਗੱਲ ਨੀਵੀਂ ਪਾ ਕੇ ਬੈਠੇ ਪੰਡਿਤ ਜੀ? ਕਹਿਣ ਲੱਗਾ ਮਹਾਰਾਜ ਤੁਹਾਡੇ ਸਿੱਖ ਸੱਚੇ ਹੈ। ਕਹਿਣ ਲੱਗੇ ਕੀ ਗੱਲ? ਮਹਾਰਾਜ ਮੇਰੀ ਵੀ ਉਹੀ ਅਵਸਥਾ ਬਣ ਗਈ, ਅੱਖਾਂ ਮੀਚਦਾ ਸੱਚਖੰਡ 'ਚ ਹੁੰਦਾ, ਖੋਲਦਾ ਇੱਥੇ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ, ਵੇਦ ਬਾਣੀ ਬਹੁਤ ਉੱਚੀ ਬਾਣੀ ਹੈ, ਸਿਮਰਤੀਆਂ ਅੱਛੀਆਂ, ਸ਼ਾਸਤਰਾਂ ਵਿੱਚ ਬੜਾ ਗਿਆਨ ਹੈ, ਗਿਆਨ ਦੀ ਕੋਈ ਕਮੀ ਨਹੀਂ ਹੈ, ਪਰ ਉਹਨਾਂ ਨੇ ਤੱਤੇ ਸਾਰ ਨਾ ਜਾਣੇ, ਉਹਨਾਂ ਨੇ ਨਾਮ ਦੀ ਸਾਰ ਨੂੰ ਨਹੀਂ ਜਾਣਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾ ਹੀ ਫਿਰੈ ਜਿਉਂ ਬੇਤਾਲਿਆ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋ। ਕਹਿੰਦੇ ਜਦ ਤੱਕ ਗੋ ਅਗਿਆਨ ਨੂੰ ਮਿਟ ਕੇ ਰੂਪ ਪ੍ਰਕਾਸ਼ ਕਰਨ ਵਾਲਾ ਗੁਰੂ ਨਹੀਂ ਮਿਲਦਾ, ਉਦੋਂ ਤੱਕ ਜਿੰਨਾ ਮਰਜ਼ੀ ਗ੍ਰੰਥ ਪੜ੍ਹੀ ਜਾਵੇ ਉਹ ਗੱਲ ਬਣਦੀ ਨਹੀਂ ਹੈ, ਕਿਉਂਕਿ ਗੋਝ ਗੱਲਾਂ ਤਾਂ ਗੁਰੂ ਨੇ ਹੀ ਖੋਲਣੀਆਂ। ਗ੍ਰੰਥ ਤਾਂ ਬਹੁਤ ਪਏ ਨੇ, ਗ੍ਰੰਥ ਤਾਂ ਇਹੋ ਜਿਹੇ ਪਏ ਨੇ ਆਪਾਂ 1/2 ਘੰਟੇ 'ਚ ਪੜ੍ਹ ਦਈਏ, ਪਰ ਉਹਦਾ ਸਾਰ ਤੱਤ ਨਹੀਂ ਮਿਲਦਾ ਕਈ ਕਈ ਸਾਲ। ਅਸਲੀਅਤ ਗੁਰੂ ਬਿਨਾਂ ਜਾਣੀ ਨਹੀਂ ਜਾਂਦੀ, ਤੱਤਾ ਸਾਰ ਨਾ ਜਾਣੀ। ਤਤ ਸਿਧਾਂਤ ਅਕਾਲ ਪੁਰਖ ਦੀ ਸਾਰ ਨਹੀਂ ਜਾਣ ਸਕਦਾ ਕੋਈ ਗੁਰੂ ਤੋਂ ਬਿਨਾਂ। ਕਿਉਂਕਿ ਸੰਸਾਰ ਕਿੱਥੇ ਖੜਾ ਹੈ ਤੇ ਗੁਰੂ ਕਿੱਥੇ ਖੜਾ ਹੈ। ਗੁਰੂ ਚੌਥੀ ਪਦ ਵਿੱਚ ਵਰਤਦੇ ਨੇ ਤੇ ਸੰਸਾਰ ਵਰਤ ਰਿਹਾ ਤੀਹੀਂ ਗੁਣੀ ਸੰਸਾਰ ਭ੍ਰਮ ਸੁੱਤਾ। ਇਹ ਦੁਨੀਆਂ ਤਮੋ ਗੁਣ ਵਿੱਚ ਹੈ, ਖਾਣਾ ਪੀਣਾ ਮਾੜਾ, ਪਹਿਨਣਾ ਮਾੜਾ, ਬੋਲਣਾ ਮਾੜਾ, ਮਾੜਾ ਹੀ ਮਾੜਾ, ਉਹ ਤਮੋ ਗੁਣੀ ਹੈ। ਰਜੋ ਗੁਣੀ ਰਾਜਸੀ, ਜਿਹੜਾ ਅੱਜ ਕੱਲ੍ਹ ਬਹੁਤਾ ਬੁਖਾਰ ਚੜ੍ਹਦਾ ਰਾਜਸੀ ਬੁਣੇ ਦਾ ਲੋਕਾਂ ਨੂੰ। ਫਿਰ ਆ ਗਿਆ ਸਤੋ ਗੁਣੀ, ਉਹ ਵੀ ਜਿਹੜਾ ਬਸ ਵੈਸੇ ਤਾਂ ਜੀ ਬਿਲਕੁਲ ਸਾਫ਼ ਸੁਥਰੇ ਹਾਂ ਜੀ, ਨਹਾ ਧੋ ਕੇ ਰਹਿੰਦੇ ਹਾਂ ਜੀ, ਦੇਖੋ ਮਿਰਚ ਮਸਾਲਾ ਨਹੀਂ ਖਾਂਦੇ ਹੈ, ਅਸੀਂ ਬਿਲਕੁਲ ਸੱਚੇ ਸੁੱਚੇ ਬੰਦੇ ਹਾਂ, ਉਹ ਵੀ ਇਹ ਤਿੰਨ ਗੁਣ ਮਾਇਆ ਦੇ ਹੀ ਨੇ। ਤੀਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਇਹਨਾਂ ਵਿੱਚ ਪੈ ਕੇ ਦੁਨੀਆਂ ਸੁੱਤੀ ਪਈ ਹੈ, ਸਾਰੇ ਹੀ ਸੁੱਤੇ ਪਏ ਨੇ। ਉਹ ਤਿੰਨ ਹੀ ਗੁਣ ਨੇ ਦੁਨੀਆਂ ਅੰਦਰ, ਅਤੇ ਸਤਿਗੁਰੂ ਕਹਿੰਦੇ ਸੁੱਤੇ ਕਿਆ, ਸੁੱਤਿਆਂ ਰਹਿਣ ਵਿਹਾਣੀ, ਸੁੱਤਿਆਂ ਸੁੱਤਿਆਂ ਸਾਰੀ ਜ਼ਿੰਦਗੀ ਰੂਪੀ ਰਾਤ ਹੀ ਬਤੀਤ ਹੋ ਜਾਂਦੀ, ਪਰ ਕਿਸੇ ਨੂੰ ਸੋਝ ਹੀ ਨਹੀਂ ਆਉਂਦੀ। ਬੰਦਾ ਸੁੱਤਾ ਪਿਆ ਹੀ ਜਨਮ ਲੈਂਦਾ, ਸੁੱਤਾ ਪਿਆ ਹੀ ਜੀਵਨ ਬਤੀਤ ਕਰਦਾ, ਸੁੱਤਾ ਪਿਆ ਹੀ ਮਰ ਜਾਂਦਾ। ਕਦੇ ਵੀ ਬੰਦਾ ਸੁੱਤਾ ਪਿਆ ਜਾਗਿਆ ਨਹੀਂ ਹੈ। ਤਮੋ ਗੁਣੀ ਤਾਂ ਆਪਣੀ ਨੀਂਦ ਵਿੱਚ ਹੀ ਸੁੱਤੇ ਨੇ, ਉਹ ਤਾਂ ਹਾਲ ਤੱਕ ਤਾਂ ਉਹ ਸੁੱਤੇ ਹੀ ਪਏ ਨੇ। ਕਿਉਂ, ਉਹ ਤਾਂ ਸੁੱਤੇ ਹੀ ਰਾਤ 1-2 ਵਜੇ ਨੇ, ਖਾਣੇ ਪੀਣੇ ਕਰਕੇ ਰੌਲੇ ਰੱਪੇ ਪਾ ਕੇ ਪੁੱਠੇ ਸਿੱਧੇ ਜੇ ਕੰਮ ਕਰਕੇ ਉਹਨਾਂ ਨੇ 10-11 ਵਜੇ ਹਲੇ ਉੱਠਣਾ ਜਾ ਕੇ, ਉਹ ਤਾਂ ਖੈਰ ਘੱਟ ਹੀ ਆਉਂਦੇ। ਉਹਨਾਂ ਲਈ ਤਾਂ ਆਪਾਂ ਬਾਹਰ ਲਿਖ ਕੇ ਵੀ ਲਾਇਆ ਹੋਇਆ ਵੀ ਕੋਈ ਵੀ ਚੀਜ਼ ਇਹੋ ਜਿਹੀ ਅੰਦਰ ਨਾ ਲੈ ਕੇ ਆਓ, ਉਹ ਤਾਂ ਕਿਤੇ ਸ਼ਾਮ ਨੂੰ ਹੀ ਮੱਥਾ ਟੇਕਣ, ਜੇ ਆ ਗਏ ਨਹੀਂ ਤਾਂ ਆਉਣਾ ਹੀ ਨਹੀਂ ਉਹਨਾਂ ਨੇ। ਰਜੋ ਗੁਣੀ ਜਿਹੜੇ ਨੇ ਉਹ 10-11 ਵਜੇ ਆਉਂਦੇ ਨੇ, ਤਿਆਰ ਤੂਰ ਹੋ ਕੇ 12-1 ਵਜੇ ਨੂੰ ਮੱਥਾ ਟੇਕਿਆ, ਉਦੋਂ ਇੱਥੇ ਕੁਛ ਨਹੀਂ ਹੁੰਦਾ, ਫਿਰ ਕਥਾ ਨਹੀਂ ਹੁੰਦੀ, ਕੋਈ ਗਿਆਨ ਦੀ ਗੱਲ ਉਹਨਾਂ ਨੂੰ ਮਿਲਦੀ ਨਹੀਂ ਹੈ। ਜਦੋਂ ਇੱਕ ਸਮਾਂ ਹੁੰਦਾ ਗਿਆਨ ਲੈਣ ਦਾ, ਉਦੋਂ ਉਹ ਨਹੀਂ ਆਉਂਦੇ, ਕਿਉਂਕਿ ਉਹਨਾਂ ਨੂੰ ਜ਼ਿੰਦਾਬਾਦ ਮੁਰਦਾਬਾਦ ਤੋਂ ਨਹੀਂ ਫੁਰਸਤ ਮਿਲਦੀ ਹੈ, ਉਹਨਾਂ ਨੂੰ ਇਹੀ ਬੁਖਾਰ ਚੜਿਆ ਹੁੰਦਾ ਜੇ ਉੱਥੇ ਜਾਣਾ ਜੇ ਉੱਥੇ ਜਾਣਾ। ਤੀਸਰੇ ਉਹ ਨੇ ਜਿਹੜੇ ਸਤੋ ਗੁਣੀ ਨੇ, ਸਤੋ ਗੁਣੀ ਅੰਮ੍ਰਿਤ ਵੇਲੇ ਵੀ ਉੱਠ ਜਾਂਦੇ ਨੇ, ਇਸ਼ਨਾਨ ਵੀ ਕਰ ਲੈਂਦੇ ਨੇ, ਪਰ ਉਹ ਕਹਿੰਦੇ ਗੁਰਦੁਆਰੇ ਕੀ ਹੈ ਕਿਵੇਂ ਹੈ ਕਰ ਕਰਾ ਕੇ, ਉਹ ਵੀ ਪਿੱਛੇ ਜਿਹੀ ਖੜੇ। ਵੈਸੇ ਉਹ ਅਧਿਕਾਰੀ ਹਨ, ਸਤੋ ਗੁਣੀ ਅਧਿਕਾਰੀ ਨੇ ਗੁਰਦੁਆਰੇ ਬੈਠਣ ਦੇ, ਜਿਨ੍ਹਾਂ ਦਾ ਖਾਣਾ ਚੰਗਾ ਹੈ, ਜਿਨ੍ਹਾਂ ਦਾ ਬੋਲਣਾ ਚੰਗਾ ਹੈ, ਜਿਨ੍ਹਾਂ ਦਾ ਪਹਿਨਣਾ ਸਾਫ਼ ਸੁਥਰਾ ਹੈ, ਜਿਨ੍ਹਾਂ ਦੇ ਅੰਦਰ ਕੋਈ ਖੁਟਿਆਈ ਨਹੀਂ ਹੈ, ਸੱਚ 'ਤੇ ਚੱਲਣ ਵਾਲੇ ਨੇ ਜਿਹੜੇ, ਉਹਨਾਂ ਨੂੰ ਸਤਿਗੁਰੂ ਕਹਿੰਦੇ ਆਓ ਭਾਈ ਸਤੋ ਗੁਣੀ ਆ ਜਾਓ, ਹੁਣ ਤੁਹਾਨੂੰ ਚੌਥੇ ਪਦ ਵਿੱਚ ਲੈ ਚੱਲੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ, ਪਰ ਇੱਕ ਵਿਸ਼ੇਸ਼ ਗੱਲ ਹੋਰ ਵੀ ਦੱਸਦੇ ਨੇ, ਜੇ ਸਤਿਗੁਰੂ ਦੀ ਕਿਰਪਾ ਹੋ ਜਾਏ ਤਮੋ ਗੁਣੀ 'ਤੇ ਵੀ, ਰਜੋ ਗੁਣੀ 'ਤੇ ਵੀ, ਸਤੋ ਗੁਣੀ 'ਤੇ ਵੀ, ਉਹ ਗੁਰੂ ਦੀ ਕਿਰਪਾ ਨਾਲ ਜਾਗ ਹੀ ਪੈਂਦੇ ਨੇ।